ਅਰਸ਼ੀ ਜੋਤ ਸ੍ਰੀ ਨਾਨਕ ਮੱਤਾ ਸਾਹਿਬ ਪਹੁੰਚਦੇ ਨੇ। ਨਦੀ ਬੱਜਦੀ ਆਈ ਗੁਸਾਈ ਮੇਰੇ ਤੱਕ, ਇਸ ਤੋਂ ਪਾਰ ਲੰਘਾ ਸਾਈਆਂ, ਸਾਡੇ ਫੇੜਿਆਂ ਵੱਲ ਨਾ ਤੱਕ ਸਾਈਆਂ, ਸਾਨੂੰ ਖੇੜਿਆਂ ਵਿੱਚ ਪਹੁੰਚਾ ਸਾਈਆਂ। ਕੋਈ ਕੁੱਟ ਅਗੰਮ ਦੀ ਚੜ੍ਹੀ ਅੰਦਰ, ਜ਼ੋਰ ਥੱਕਿਆਂ ਆਪਣਾ ਲਾ ਸਾਈਆਂ। ਕਰਮ ਬੁਰੇ ਪਰ ਕਰਮ ਕਰ ਆਪਣਾ ਤੂੰ, ਮੁਸ਼ਕਾਂ ਬੱਜੀਆਂ ਦੇ ਖੁਲਾ ਸਾਈਆਂ। ਦਿਨ ਬੀਤ ਗਿਆ, ਦਿਨ ਦਾ ਰਾਜਾ ਪੱਛੋਂ ਨੂੰ ਜਾ ਕੇ ਧਰਤੀ ਵੱਲ ਛੇਕੜ ਲੀਆਂ ਤੇ ਹਸਰਤ ਭਰੀਆਂ ਨਿਗਾਹਾਂ ਪਾਉਂਦਾ, ਧਰਤੀ ਦੇ ਓਹਲੇ ਹੋ ਗਿਆ। ਦਿਨ ਦੇ ਅਸਤ ਹੋਣ ਦੀ ਪਹੁ ਪਸਰ ਰਹੀ ਹੈ ਤੇ ਇੱਕ ਚਿੱਟਾ ਚਿੱਟਾ ਚਾਨਣਾ ਪੈਂਦਾ ਹੈ। ਸਾਂਝ ਪਈ ਨਹੀਂ ਪਰ ਆ ਰਹੀ ਹੈ, ਇੱਕ ਬਣ ਜਿਹਾ ਹੈ ਪਰ ਕੁਛ ਵੱਸੋਂ ਜਿਹੀ ਵੀ ਪਰੇ ਪਈ ਦਿਸਦੀ ਹੈ। ਵੱਸੋਂ ਕਾਹਦੀ, ਨਾ ਨਿੱਕਾ ਹੈ ਨਾ ਨਿਆਣਾ, ਨਾ ਸੁਆਣੀ ਹੈ ਤੇ ਨਾ ਸੁਆਮੀ। ਝੁੱਗੀਆਂ ਹਨ, ਕੁਟੀਆਂ ਹਨ, ਕਿਤੇ ਵਿੱਚ ਤੇ ਕਿਤੇ ਬਾਹਰ ਕੰਨ ਪਾਟੇ ਜੋਗੀਆਂ ਦੇ ਆਸਣ ਹਨ, ਧੂਣੀਆਂ ਹਨ ਤੇ ਥੜੇ ਹਨ। ਦੂਰ ਸਾਰੇ ਇੱਕ ਪਿੱਪਲ ਹੈ, ਦੁਆਲੇ ਕੋਈ ਪੁਰਾਣਾ ਕੱਚਾ ਜਿਹਾ ਥੜਾ। ਪਿੱਪਲ ਖੜਾ ਹੈ ਪਰ ਪੱਤੇ ਸੁੱਕੇ ਹਨ, ਇਸ ਦੇ ਹੇਠਾਂ ਕੋਈ ਬੈਠਾ ਹੈ। ਹੈ ਕੋਈ, ਹਾਂ ਕੋਈ ਕਹਿਣਾ ਬੇਅਦਬੀ ਹੈ, ਪਰ ਜਿਨ੍ਹਾਂ ਦੀ ਕੁਟੀਆ ਦੇ ਨੇੜੇ ਬੈਠਾ ਹੈ ਉਹ ਆਪਸ ਵਿੱਚ ਕੋਈ ਆਇਆ ਹੈ ਹੀ ਆਖ ਰਹੇ ਹਨ। ਇਸ ਉਜਾੜ ਖੇੜੇ ਵੱਲੋਂ ਇੱਕ ਹੋਰ ਸੂਰਤ ਦਿਲ ਢੱਠੇ ਸਿਰ ਸੱਟੇ ਆ ਰਹੀ ਹੈ। ਸ੍ਰੀ ਸੋਹਣੇ ਸੋਹਣੇ ਕੋਈ ਜੀ ਦੇ ਸਾਹਮਣੇ ਆ ਕੇ ਖੜੋ ਗਈ ਅਤੇ ਕੁਛ ਬੇਨਤੀ ਕੀਤੀ ਕਿ ਜਿਸ ਦਾ ਸਾਰ ਉੱਪਰਲੇ ਛੰਦ ਵਿੱਚ ਹੈ, ਇਹ ਦਿਲ ਪੀੜਾ ਹੀ ਪਰਿਉਂ ਪਰਿਉਂ ਸੁਣ ਕੇ ਸੋਹਣੇ ਸੋਹਣੇ ਅਰਸ਼ੀ ਕੋਈ ਜੀ ਮੁਸਕਰਾਏ। ਮਰਦਾਨਿਆਂ, ਜਦੋਂ ਮਨ ਬੱਜਦੇ ਘਰ ਜਾਂਦਾ ਹੈ ਤਦੋਂ ਪਹਿਲਾਂ ਕੋਈ ਕਾਰਨ ਵਰਤਦਾ ਹੈ, ਉਹ ਕਾਰਨ ਲੱਭੀਏ, ਉਸ ਕਾਰਨ ਦਾ ਹੀਜ਼ ਪਿਆਜ਼ ਫੋਲੀਏ ਅਤੇ ਪੜਤਾਲੀਏ, ਫਿਰ ਉਸ ਨੂੰ ਵਿਚਾਰ ਦੇ ਤੱਕੜ 'ਤੇ ਤੋਲੀਏ। ਠੀਕ ਤਰ੍ਹਾਂ ਤੋਲ ਚੁੱਕਿਆ ਹੀ ਕਈ ਵੇਰ ਬੱਜ ਦੂਰ ਹੋ ਜਾਂਦੀ ਹੈ। ਮਰਦਾਨਾ ਪਾਤਸ਼ਾਹ, ਕਦੇ ਐਂ ਵੀ ਨਹੀਂ ਕੁਝ ਬਣਦਾ। ਸ੍ਰੀ ਗੁਰੂ ਨਾਨਕ ਦੇਵ ਜੀ, ਫਿਰ ਕੋਈ ਕਾਰਨ ਅਗੰਮ ਦਾ ਹੁੰਦਾ ਹੈ ਪਰ ਹੁੰਦਾ ਅੰਦਰ ਹੀ ਹੈ, ਆਪਣੇ ਹੀ ਫੇੜਿਆਂ ਦੇ, ਕੋਈ ਭੁੱਲ ਗਏ ਲੁੱਕ ਗਏ ਪਰ ਕੀਤੇ ਕਰਮਾਂ ਦੇ ਨਿਸ਼ਾਨ ਅੰਦਰ ਹੁੰਦੇ ਹਨ ਜੋ ਉਂਗਰ ਉਂਗਰ ਕੇ ਤੰਗ ਕਰਦੇ ਹਨ। ਕੀਤੇ ਕਰਮਾਂ ਦਾ ਹੀ ਦੁੱਖ ਸੁੱਖ ਹੁੰਦਾ ਹੈ, ਚਾਹੇ ਅੱਜ ਦੇ, ਚਾਹੇ ਕੱਲ੍ਹ ਦੇ ਅਤੇ ਚਾਹੇ ਪਿਛਲੇ ਪਿਛਲੇਰੇ। ਇਸ ਦਾ ਦਾਰੂ ਹੈ ਨਾਮ, ਕੀਰਤਨ, ਬਾਣੀ ਦਾ ਪਾਠ, ਅਰਦਾਸ, ਸਤਸੰਗ, ਦਾਨ, ਇਸ਼ਨਾਨ, ਸੋਹਣੇ ਸੁਹਾਵੇ, ਨਦੀਆਂ, ਬਣਾਂ, ਨਹਿਰਾਂ, ਪਹਾੜਾਂ ਅਤੇ ਕੁਦਰਤੀ ਦਰਸ਼ਨ, ਅੰਮ੍ਰਿਤ ਵੇਲੇ ਦੀ ਨਾਦ, ਪੰਛੀਆਂ ਦੇ ਉਮਾਹ ਅਤੇ ਉਹਨਾਂ ਦੇ ਮਿੱਠੇ ਮਿੱਠੇ ਇੱਕ ਦੋ ਤ੍ਰੈ ਸੁਰੇ ਰਾਗ, ਇਸ਼ਨਾਨ, ਹਾਂ ਨਾਮ ਬਾਣੀ ਦਾ ਅਭਿਆਸ ਅਤੇ ਕਿਸੇ ਕੁਦਰਤੀ ਸੁੰਦਰਤਾ ਅਤੇ ਕੁਦਰਤ ਦੇ ਚਾਓ ਉਮਾਹ ਦੇ ਖੇੜੇ ਦੀ ਸ਼ੋਅ ਲੈ ਕੇ ਖਿੜ ਜਾਣਾ। ਮਰਦਾਨਾ, ਹੁਣ ਮੇਰੇ ਬਾਬ ਕੀ ਵਰਤੀ? ਗੁਰੂ ਜੀ, ਤੂੰ ਕਿਤੋਂ ਅਨਾਦਰ ਲਿਆ ਹੈ? ਉੱਥੇ ਤੂੰ ਅੱਗੋਂ ਅਨਾਦਰ ਨਹੀਂ ਕੀਤਾ ਪਰ ਹੋਊ ਪਰੇ ਵੀ ਨਹੀਂ ਕਰ ਸਕਿਆ, ਸੋ ਤੇਰੇ ਅੰਦਰ ਨਾ ਜਰੀ ਜਾ ਸਕਣ ਵਾਲੀ ਅਤੇ ਨਾ ਸੱਟੀ ਜਾ ਸਕਣ ਵਾਲੀ ਨਿੱਜ ਅਪਮਾਨ ਦੀ ਪੀੜਾ ਨੱਪੀ ਗਈ ਹੈ। ਫਿਰ ਤੇਰੇ ਮਨ ਨੇ ਇਸ ਕਾਰਨ ਵੱਲ ਰੁੱਖ ਨਹੀਂ ਕੀਤਾ ਅਤੇ ਚੇਤੇ ਨੇ ਸਹਾਇਤਾ ਨਹੀਂ ਕੀਤੀ, ਸੋ ਮਲਕੜੇ ਤੇਰੀ ਨਾਮ ਵਾਲੀ ਖਿੜੀ ਸੁਰਤ ਦੱਬ ਗਈ ਹੈ ਅਤੇ ਨਾਲੇ ਹੀ ਖੇੜਾ ਟੁਰ ਗਿਆ ਹੈ। ਮਰਦਾਨਾ, ਸਹਾਣ ਤੇਰੀ ਆਖੀ ਨੂੰ ਇਹ ਗੱਲ ਹੋਈ ਨੇ। ਗੁਰੂ ਜੀ, ਕਿਵੇਂ? ਮਰਦਾਨਾ ਕਹਿਣ ਲੱਗਾ, ਪਾਤਸ਼ਾਹ, ਸਾਰੇ ਜੋਗੀਆਂ ਦੇ ਗਿਆ ਹਾਂ, ਕਿਸੇ ਇੱਕ ਅੰਗਾਰੀ ਅੱਗ ਦੀ ਨਹੀਂ ਦਿੱਤੀ, ਦੋ ਲੱਕੜਾਂ ਨਹੀਂ ਦਿੱਤੀਆਂ, ਪਾ ਅੰਨ ਦਾ ਤਾਂ ਕੀ ਸਰਨਾ ਸੀ ਕਿਸੇ ਤੋਂ? ਆਖਦੇ ਹਨ ਅਸੀਂ ਤਾਂ ਅਤੀਤ ਹਾਂ, ਫਿਰ ਮਿੱਠਾ ਵੀ ਨਹੀਂ ਕੂੰਦੇ, ਝਿੜਕ ਝਿੜਕ ਪੈਂਦੇ ਹਨ। ਪਾਤਸ਼ਾਹ, ਭੁੱਖੇ ਨਹੀਂ ਬੈਠੇ, ਪਦਾਰਥ ਵੀ ਪਾਸ ਪਏ ਹਨ, ਇਸ ਤੋਂ ਤਾਂ ਗ੍ਰਿਸਤੀ ਚੰਗਾ, ਪ੍ਰਾਹੁਣਾ ਆਵੇ ਤਾਂ ਹਜ਼ਾਰ ਖਾਤਰ ਕਰਦਾ ਹੈ। ਇਹਨਾਂ ਵਰਗਾ ਕੋਈ ਸੱਤ ਉਪਰਾ ਅਤੀਤ ਆ ਜਾਵੇ ਤਾਂ ਲਾਪਾਟੇ ਦੀ ਤਾਂ ਪਾ ਦਿੰਦਾ ਹੈ। ਗੁਰੂ ਜੀ ਫੇਰ ਮਰਦਾਨਿਆ, ਇਹੋ ਤਾਂ ਵੇਖਣ ਤੇ ਸੋਧਣ ਚੜੇ ਹਾਂ, ਤੂੰ ਦੁੱਖ ਕਿਉਂ ਮੰਨਿਆ? ਦੁੱਖ ਅੰਦਰ ਵਾੜਿਆ ਤਾਂ ਵੱਜ ਪਈ, ਵੱਜ ਪਈ ਤਾਂ ਨਾਮ ਗਿਆ, ਨਾਮ ਗਿਆ ਤੇ ਖੇੜਾ ਗਿਆ, ਖੇੜਾ ਗਿਆ ਤਾਂ ਜੀਵਨ ਕੀ ਰਹਿ ਗਿਆ? ਨਿਰਾ ਬਲਣਾ। ਜਿਵੇਂ ਚੁੱਲ੍ਹੇ ਵਿੱਚ ਬਾਲਣ ਅਤੇ ਬਲਣ ਦੀ ਕਿਰਿਆ ਹੋ ਰਹੀ ਹੈ, ਤਿਵੇਂ ਸਰੀਰ ਵਿੱਚ ਅੰਨ ਦੇ ਬਲਣ ਦੀ ਕਿਰਿਆ ਹੈ। ਨਿਰਾ ਬਲਣਾ ਧਰਤੀ ਦੇ ਅੰਦਰ ਹੋ ਰਿਹਾ ਹੈ, ਜੋ ਜਵਾਲਾਮੁਖੀ ਪਰਬਤ ਬੋਲ ਕੇ ਦੱਸ ਰਹੇ ਹਨ। ਨਿਰਾ ਬਲਣਾ ਪਸ਼ੂ ਪੰਛੀਆਂ ਵਿੱਚ ਹੋ ਰਿਹਾ ਹੈ, ਹੱਥ ਲਾਓ ਤਾਂ ਪੱਥਰਾਂ ਤੋਂ ਨਿੱਘੇ ਲੱਗਦੇ ਹਨ। ਹੈ ਤਾਂ ਨਿੱਘ ਉਹਨਾਂ ਅੰਦਰ, ਪਰ ਨਿਰਾ ਬਲਣਾ ਅਮਰ ਜੀਵਨ ਨਹੀਂ ਹੈ। ਜੀਵਾਂ ਦੇ ਅੰਦਰ ਜੋ ਬਲਣਾ ਹੋ ਰਿਹਾ ਹੈ, ਉਹ ਸਰੀਰੀ ਜੀਵਨ ਲਈ ਨਿੱਘ ਪੈਦਾ ਕਰਦਾ ਹੈ। ਜਦੋਂ ਕਿਸੇ ਕਾਰਨ ਜੀਵ ਦੇ ਅੰਦਰੋਂ ਅੱਗ ਬੁੱਝ ਗਈ, ਜੀਵਨ ਫਿਰ ਉੱਥੇ ਨਹੀਂ ਦਿਸਦਾ। ਬ੍ਰਿਸ਼, ਪਸ਼ੂ, ਪੰਛੀ, ਮਨੁੱਖ ਦਾ ਮਾਮੂਲੀ ਜੀਵਨ ਜੋ ਹੈ, ਸੋ ਇੱਕ ਤਰ੍ਹਾਂ ਦਾ ਬਲਣਾ ਹੈ। ਹੋਇਆ ਜੋ ਬਲਣੇ ਦੇ ਆਸਰੇ, ਜੀਵਨ ਵਿੱਚ ਇੱਕ ਜਾਗ ਆਉਂਦੀ ਹੈ, ਉਸ ਵਿੱਚ ਖੇੜਾ ਆਉਂਦਾ ਹੈ। ਸੋ ਜੇ ਜੀਵ ਉਸ ਖੇੜੇ ਵਿੱਚ ਖੇਡਦਾ ਹੈ ਤਾਂ ਜਿਉਂਦਾ ਹੈ, ਜੇ ਨਹੀਂ ਖੇਡਦਾ ਤਾਂ ਨਿਰਾ ਬਲਦਾ ਹੈ। ਇਹ ਖੇੜੇ ਦਾ ਜੀਵਨ ਅਮਰ ਖੇੜੇ ਦਾ ਜੀਵਨ ਹੋ ਜਾਂਦਾ ਹੈ। ਮਨੁੱਖ ਜੀਏ ਕਿ ਮਰੇ, ਖੇੜੇ ਵਾਲਿਆਂ ਦਾ ਖੇੜਾ ਨਾਲ ਰਹਿੰਦਾ ਹੈ। ਸੋ ਅਸਲੀ ਰੱਬੀ ਖੇੜੇ ਦੇ ਘਰ ਆ ਗਿਆ, ਇੱਥੇ ਉੱਥੇ ਖੇੜੇ ਵਿੱਚ ਰਹਿੰਦਾ ਹੈ। ਤਾਂ ਤੇ ਹੇ ਮਰਦਾਨੇ, ਸਾਈਂ ਪਿਆਰ ਵਿੱਚ ਖਿੜੇ ਰਹਿਣਾ ਅਸਲ ਜੀਵਨ ਹੈ। ਮਰਦਾਨਾ, ਸੁਹਾਣ ਤੇਰੀ ਸੋਝੀ ਨੂੰ, ਸੁਹਾਣ ਤੇਰੀ ਆਖੀ ਨੂੰ, ਡੂਮ ਕੱਦਦਾ ਤੇਰੇ ਨਾਲ ਹੈ, ਸਮਝਿਆ ਵੀ ਸੂ, ਹੱਥ ਪੈਰ ਵੀ ਮਾਰਦਾ ਹੈ, ਪਰ ਫੇਰ ਪੈਰ ਤਿਲਕ ਜਾਂਦੇ ਸੂ। ਤੇਰੇ ਬਚਨ ਹੀ ਅਮਰ ਖੇੜੇ ਹਨ, ਕੁਦਰਤ ਦੇ ਸੁਹਾਵੇ ਰਾਗ ਹਨ। ਪਾਤਸ਼ਾਹ, ਮੈਂ ਹੁਣ ਫਿਰ ਖੇੜ ਆਇਆ ਹਾਂ, ਨੈਣ ਖੁੱਲ ਆਏ ਹਨ, ਲਹੂ ਗੇੜ ਜਾਪਦਾ ਹੈ ਕਿ ਸਰਰ ਸਰਰ ਕਰ ਉੱਠਿਆ ਹੈ, ਨਾਮ ਦੀ ਤਾਰ ਤ੍ਰਬਕ ਉੱਠੀ ਹੈ, ਸੁਰਜੀਤ ਹੋ ਗਈ ਹੈ, ਸੁਹਾਣ ਤੇਰੀ ਮਿਹਰ ਦੇ। ਸੱਤ ਸੁਹਾਣ ਸਦਾ ਮਨ ਚਾਓ, ਤੁਸਾਂ ਕਿੰਨੀ ਵੇਰ ਫਰਮਾਇਆ ਹੈ, ਪਰ ਅੱਲੜ ਦੇ ਲੜ ਨਹੀਂ ਵੱਜਦਾ ਇਹ ਨੁਕਤਾ। ਠੰਡੇ ਸਾਹ ਤੇ ਲੰਮੇ ਲੰਮੇ ਸਾਹ ਲੈ ਕੇ, ਪਾਤਸ਼ਾਹ ਇਹ ਕੀ ਵਰਤਦੀ ਹੈ ਕਿ ਜਦੋਂ ਕਿਸੇ ਮਨ ਦੀ ਦ੍ਰੇੜ ਦੇ ਮਗਰੋਂ ਸੁੱਖ ਹੋਣ ਲੱਗਦਾ ਹੈ, ਸਗੋਂ ਠੰਡੇ ਸਾਹ ਆਉਂਦੇ ਹਨ। ਗੁਰੂ ਜੀ, ਤੈਨੂੰ ਦੱਸਿਆ ਸੀ ਕਿ ਸੁਰਤੇ ਪੁਰਖ ਨਾਮ ਵਿੱਚ ਜਿਉਂਦੇ ਹਨ, ਉਹਨਾਂ ਦੇ ਅੰਦਰ ਆਪਣੇ ਨਾਮ ਰੰਗ ਨਾਲ ਚਾਓ ਉਪਜਦਾ ਹੈ। ਇਹ ਚਾਓ ਜਰਨਾ ਕਠਿਨ ਹੈ, ਅਜਰ ਵਸਤੂ ਹੈ, ਨਾ ਜਰ ਸਕਣ ਕਰਕੇ ਭੁੱਲਾਂ ਹੋ ਜਾਂਦੀਆਂ ਹਨ, ਭੁੱਲਾਂ ਦਾ ਫਲ ਵੱਜ ਆ ਜਾਂਦੀ ਹੈ, ਅੰਦਰ ਘੁੱਟ ਹੋ ਜਾਂਦਾ ਹੈ। ਨੱਪੇ ਆਵੇ ਵਾਂਗੂ ਘੁੱਟਿਆ ਮਨ ਆਪੇ ਨੂੰ ਖਾਂਦਾ ਹੈ। ਜਦੋਂ ਸੁਰਤੇ ਪੁਰਖਾਂ ਦੀ ਵੱਜ ਖੁੱਲ੍ਹੇ, ਨਾਮ ਦੀ ਅਮਰੀ ਰੌਂ ਰੁਮਕੇ ਤੇ ਖੇੜੇ ਨੂੰ ਮੋੜੇ ਪੈਣ, ਉਸ ਵੇਲੇ ਮਰਦਾਨਿਆਂ ਸੁਰਤ ਮਾਨੋ ਪਰਬਤਾਂ ਦੇ ਪਾਰ ਹੇਠੋਂ ਨਿਕਲਦੀ ਹੈ ਤੇ ਸੁੱਖ ਦੇ ਸਾਹ ਲੈਂਦੀ ਹੈ। ਉਹ ਠੰਡੇ ਸਾਹ ਸੁੱਖ ਦੇ ਤੇ ਮੁੜ ਕੇ ਠੰਡ ਵਰਤਣ ਦੇ ਸਾਹ ਹੁੰਦੇ ਹਨ। ਉਹ ਅੰਦਰ ਸਹੂਲਤ ਵਰਤਾਉਂਦੇ ਹਨ ਤੇ ਉਹਨਾਂ ਦੇ ਨਾਲ ਨਾਲ ਫੇਰ ਖੇੜੇ ਦੇ ਜੀਵਨ ਦੀ ਰੌਂ ਸਾਫ਼ ਤੁਰ ਪੈਂਦੀ ਹੈ। ਸਾਵਧਾਨ ਰਿਹਾ ਕਰ ਮਰਦਾਨਾ, ਸਾਵਧਾਨ ਤੇਰੀ ਮਿਹਰ ਹੀ ਰੱਖ ਸਕਦੀ ਹੈ। ਡੂਮ ਤਾਂ ਉਧਰੇ ਵੱਜ ਵੱਲ ਮੁੜ ਮੁੜ ਜਾਂਦਾ ਹੈ। ਵੇਖ ਪਾਤਸ਼ਾਹ, ਹੁਣੇ ਤੂੰ ਮੈਨੂੰ ਚੰਗਾ ਕੀਤਾ ਹੈ, ਹੁਣੇ ਫੁਰ ਪਈ ਹੈ, ਫੇਰ ਸੋਚ ਕਿ ਰਾਤ ਆ ਰਹੀ ਹੈ, ਠੰਡ ਹੈ, ਕਿਵੇਂ ਬੀਤ ਸੀ? ਗੁਰੂ ਜੀ, ਕਦੇ ਤਾਂ ਫੁਰਨਿਆਂ ਦੀ ਨੈ ਨੂੰ ਤਰਿਆ ਵੀ ਕਰ, ਇੱਕ ਪਲ ਲਈ ਹੋੜ ਦੇ ਫੁਰਨੇ ਨੂੰ ਆ ਜਾ ਸਿਮਰਨ ਦੇ ਘਰ ਤੱਕ ਅੰਦਰ ਨੂੰ, ਫੁਰਨਾ ਰੋਕ ਲੈ, ਲੈ ਨਾਮ ਸਾਈਂ ਦਾ, ਪ੍ਰਤੀਤ ਕਰ ਕਿ ਉਸ ਨਾਲ ਲੱਗ ਰਿਹਾ ਹਾਂ ਜਿਸ ਦਾ ਨਾਮ ਰਸਨਾ ਪਰ ਹੈ। ਆਪਣੇ ਅੰਦਰ ਆ ਜਾ, ਇੱਕ ਦਮ ਲਈ ਹੀ ਆ ਜਾ, ਹਾਂ ਟਿਕ ਜਾ ਆਪੇ ਵਿੱਚ, ਦੇਖ ਹੁਣ ਜੋ ਤੂੰ ਹੈ, ਮਾਤਰ ਹੈ, ਸੋ ਸਾਈਂ ਦੀ ਹੈ, ਨਾਲ ਲੱਗ ਰਿਹਾ ਹੈ, ਇਸ ਰੰਗ ਵਿੱਚ ਰਹਿਣ ਦੇ ਆਪ ਨੂੰ, ਸੋਚਾਂ ਨੂੰ ਹੋੜ ਦੇ, ਹੰਬਲਾ ਮਾਰ, ਰਾਤ ਆਪੇ ਬੀਤ ਜਾਏਗੀ। ਇਹ ਹੈ ਮੇਲਾ, ਇਹ ਹੈ ਜੋਗ ਸਾਈਂ ਨਾਲ, ਇਹ ਹੈ ਸਿਦਕ ਯਕੀਨ ਰੱਬ ਵਿੱਚ, ਗਲ ਚੰਬੜ ਸਾਈਂ ਜੀ ਨਾਲ, ਸੋ ਇਹ ਹਾਲ ਵਿੱਚ ਹੋ ਕੇ ਵਿਚਾਰ ਕਰਕੇ ਜਿਸ ਦੇ ਗਲ ਲੱਗੇ ਹਾਂ ਹੁਣ ਉਸ ਨੂੰ ਫਿਕਰ ਹੈ। ਰਾਤ ਦਾ ਕਦੇ ਤਾਂ ਫਿਕਰ ਛੱਡ ਕੇ ਟਿਕਾਓ ਦੇ ਘਰ ਆ ਕੇ ਦੇਖ ਕਿ ਕਾਦਰ ਦੀ ਕੁਦਰਤ ਕੀ ਕਰਦੀ ਹੈ। ਤੂੰ ਫਿਕਰ ਕਰੇਗਾ ਤਾਂ ਕਰ, ਮਨਾ ਨਹੀਂ, ਪਰ ਨਾਲ ਅਕਲ ਦੁੜਾ ਅਤੇ ਬੰਦੋਬਸਤ ਕਰ। ਪਰ ਇੱਕ ਤਾਂ ਨਾਮ ਨਾ ਛੱਡੀ, ਦੂਜੇ ਤੇਰੀਆਂ ਕੀਤੀਆਂ ਨਾ ਸਿਰੇ ਚੜੀਆਂ ਤਾਂ ਉਹਨਾਂ ਦਾ ਦੁੱਖ ਨਾ ਕਰੀ। ਤਾਂ ਖੇੜਾ ਮਾੜਾ ਮੋਟਾ ਬਚਿਆ ਰਹੂ, ਜਣੇ ਤੂੰ ਨਾ ਸਿਰੇ ਚੜੀਆਂ ਅਤੇ ਉਦਾਸ ਹੋਇਓ ਕ੍ਰਿਜਿਓ ਜਾਂ ਸਿਰੇ ਚੜੀਆਂ ਅਤੇ ਵਫਾਇਓ ਹੰਕਾਰਿਓ ਅਤੇ ਪਾਟਿਓ ਅਤੇ ਖੇੜਾ ਟੁਰ ਜਾਏਗਾ, ਨਾਮ ਦੀ ਰੌਂ ਬੰਦ ਹੋ ਜਾਏਗੀ ਜਾਂ ਅੱਤ ਮੱਧਮ ਪੈ ਜਾਏਗੀ, ਫਿਰ ਸੁਰਤ ਵਿੱਚ ਬੱਝ ਆ ਜਾਏਗੀ। ਤਦੋਂ ਤੂੰ ਦੁਖੀ ਹੋ ਆਖੇਗਾ, ਦੁੱਖਾਂ ਵਿੱਚ ਬੀਤ ਗਈ ਸਾਰੀ, ਦਿਨੇ ਦੁੱਖ ਰਾਤੀ ਦੁੱਖ, ਸੰਸਾਰ ਦੁੱਖ ਰੂਪ ਹੈ, ਕਿਉਂ ਦੁੱਖ ਰੂਪ ਹੈ ਇੱਥੇ, ਹਾਏ ਦੁੱਖ। ਮਰਦਾਨਾ ਅਤੇ ਭਲਾ ਪਾਤਸ਼ਾਹ, ਜਿਵੇਂ ਤੁਸੀਂ ਆਖਿਆ ਹੈ ਮਨ ਨਾਮ ਨਾਲ ਟਿਕ ਗਿਆ ਤੁਸਾਂ ਦੀ ਮਿਹਰ ਸਦਕੇ, ਫਿਰ ਜੋ ਲੋੜ ਕਿ ਥੋੜ ਆ ਜਾਂਦੀ ਹੈ ਕੀ ਉਹ ਪੂਰੀ ਆਪੇ ਹੋ ਜਾਏਗੀ? ਗੁਰੂ ਜੀ, ਹੋ ਜਾਂਦੀ ਹੈ ਬਹੁਤੀ ਵੇਰ, ਪਰ ਜੇ ਨਾ ਹੋਵੇ ਤਾਂ ਸੁਰਤ ਦਾ ਰੂਹਾਨੀ ਖੇੜਾ ਤਾਂ ਬਚ ਰਹਿੰਦਾ ਹੈ, ਨਾਮ ਅਤੇ ਸੁਰਤ ਦੀ ਤਾਰ ਤਾਂ ਤੁਰੀ ਰਹਿੰਦੀ ਹੈ ਨਾ। ਉਹ ਜੋ ਲੋੜਾਂ ਦਾ ਪੁੱਗਣਾ ਸੀ ਉਹ ਤਾਂ ਉਹ ਜਿਹਾ ਰਿਹਾ, ਉਹ ਤਾਂ ਅਕਲਾਂ ਨਾਲ ਵੀ ਕਦੇ ਪੁੱਗਦਾ ਹੈ ਕਦੇ ਨਹੀਂ ਪੁੱਗਦਾ। ਇਸ ਅੰਦਰੋਂ ਮਿਲੇ ਰਹਿਣ ਨਾਲ ਜੇ ਭਲਾ ਨਾ ਪੁੱਗਾ ਤਾਂ ਅੰਦਰ ਦੀ ਜਿੰਦ ਕਣੀ ਤਾਂ ਨਹੀਂ ਨਾ ਮਾਰੀ ਜਾਂਦੀ, ਅਤੇ ਜੇ ਅਸੀਂ ਚਾਹੀਏ ਕਿ ਉਹ ਪੁੱਗੇ ਹੀ ਤਾਂ ਨਾਮ ਵਿੱਚ ਲੱਗਣਾ ਹੈ, ਤਾਂ ਇਹ ਪ੍ਰੇਮ ਅਤੇ ਪ੍ਰੇਮਾ ਭਗਤੀ ਨਾ ਹੋਈ, ਇਹ ਤਾਂ ਵਟਾਂਦਰਾ ਅਤੇ ਸੌਦਾ ਜਿਹਾ ਹੋ ਗਿਆ। ਮਰਦਾਨਾ ਫਿਰ ਅਕਲ ਅਤੇ ਉੱਦਮ ਨਾ ਵਰਤੇ? ਗੁਰੂ ਜੀ, ਫਿਰ ਤੂੰ ਉਹ ਲੱਲੀ ਲਾਈ ਹੈ ਜੋ ਸੁੱਤੀਆਂ ਸੁਰਤਾਂ ਵਾਲੇ ਲਾਉਂਦੇ ਹਨ। ਅਕਲ ਵਰਤੋ, ਉੱਦਮ ਕਰੋ, ਕਿਉਂ ਨਾ ਕਰੋ? ਮੂਰਖਤਾ ਅਤੇ ਆਲਸ ਤਾਂ ਕਦੇ ਨਹੀਂ ਸਲਾਹੇ ਗਏ। ਅਸੀਂ ਤਾਂ ਸੁਰਤੇ ਪੁਰਖਾਂ ਦੀ ਗੱਲ ਕਰ ਰਹੇ ਹਾਂ ਜੋ ਟਿਕਾਓ ਦੇ ਘਰ ਜਾ ਕੇ ਆਤਮ ਚਾਓ ਦੇ ਘਰ ਜਾਂਦੇ ਹਨ, ਜਾਂ ਜੋ ਅੰਦਰ ਖੇੜਾ ਸੁਰਜੀਤ ਕਰਦੇ ਹਨ। ਉਹ ਜਗਤ ਵਿੱਚ ਕਿਵੇਂ ਜੀਵਨ ਨੂੰ ਸੁਖੀ ਬਣਾਉਂਦੇ ਹਨ? ਹੁਣ ਤੂੰ ਇਸ ਆਪਣੀ ਸਿਰ ਬੀਤੀ ਉੱਤੇ ਵੀ ਸੋਚ ਕੇ ਉੱਦਮ ਅਤੇ ਅਕਲ ਨੂੰ ਤੂੰ ਵਰਤ ਆਇਆ ਹੈ, ਬਣਿਆ ਕੁਛ ਨਹੀਂ ਪਰ ਸਗੋਂ ਨਾਮ ਅਤੇ ਖੇੜਾ ਗੁਆ ਆਇਆ ਹੈ। ਉੱਦਮ ਅਤੇ ਅਕਲ ਮਾੜੇ ਨਹੀਂ, ਖੇੜਾ ਗੁਆ ਲੈਣਾ ਮਾੜਾ ਹੈ। ਹੁਣ ਹੋਰ ਕੋਈ ਅਕਲ ਉੱਦਮ ਚੱਲਦਾ ਹੈ ਤਾਂ ਲਾ, ਪਰ ਖੇੜਾ ਸੰਭਾਲੀ। ਜੇ ਖੇੜਾ ਨਾ ਗੁਆਚਾ ਤਾਂ ਤੂੰ ਜਿਉਂਦਾ ਹੈ ਅਮਰੀ ਜੀਵਨ ਵਿੱਚ। ਡੂੰਘੀ ਸੋਚ ਕਰ ਕਿ ਜਿਸ ਜੀਵਨ ਨੂੰ ਤੂੰ ਪਿਆ ਚੰਬੜ ਰਿਹਾ ਹੈ ਉਸਨੇ ਨਹੀਂ ਰਹਿਣਾ, ਪਰ ਖੇੜੇ ਦਾ ਜੀਵਨ ਜੋ ਅਮਰ ਜੀਵਨ ਹੈ ਉਹ ਰਹੇਗਾ। ਜੇ ਅਕਲ ਅਤੇ ਉੱਦਮ ਦੀ ਦੌੜ ਮੁੱਕ ਗਈ ਹੋਈ ਤਾਂ ਨਾਮ ਨੂੰ ਸੰਭਾਲ, ਖੇੜੇ ਦੇ ਘਰ ਖੇਡ ਤੇ ਬਹਿ ਜਾਂ ਆਰਾਮ ਨਾਲ, ਹਰਸਿਉ ਸਮਾਈ ਕਰ ਅੰਦਰ। ਅੰਤਰ ਸਮਾਈ ਨਾਲ ਆਪਾ ਸੁੱਤੇ ਹੀ ਮਾਲਕ ਦੀ ਸ਼ੋਹ ਵਿੱਚ ਚਲਾ ਜਾਂਦਾ ਹੈ। ਬਹਿ ਜਾ ਇਸ ਮੌਜ ਵਿੱਚ, ਦੇਖ ਕਿ ਰਾਤ ਅੱਗੇ ਆ ਰਹੀ ਹੈ, ਕੁਝ ਖਾਣ ਨੂੰ ਆ ਗਿਆ ਤਾਂ ਸਾਈਂ ਦੀ ਮਿਹਰ, ਜੇ ਨਾ ਆਇਆ ਤਾਂ ਇਸੇ ਰੰਗ ਬੈਠਾ ਰਹੋ। ਸਾਈਂ ਨਾਲੋਂ ਸਾਕਤ ਤਾਂ ਨਾ ਹੋਵੇਗਾ, ਇੱਕ ਸ਼ੈ ਅਤੇ ਅਮੋਲਕ ਸ਼ੈ ਤਾਂ ਪੱਲੇ ਰਹਿ ਜਾਏਗੀ ਨਾ, ਕਿਉਂ ਸਮਝੇ ਪੈਂਦੀ ਹੈ ਗੱਲ? ਮਰਦਾਨਾ ਸੁਹਾਣ ਤੇਰੇ ਜੇਰੇ ਨੂੰ ਜੋ ਮੈਂ ਮੂਰਖ ਨਾਲ ਕੱਟਦੇ ਹੋ, ਕੱਟਦੇ ਹੀ ਨਹੀਂ ਸਗੋਂ ਪਿਆਰ ਕਰਦੇ ਹੋ, ਅਤੇ ਕੱਖਾਂ ਦੀ ਕੁੱਲੀ ਨੂੰ ਦੰਦ ਖੰਦ ਦੇ ਪਾੜਛੇ ਲਾਉਂਦੇ ਹੋ, ਸੁਹਾਣ ਤੇਰੇ ਨਾਮ ਨੂੰ, ਤੇਰੇ ਖੇੜੇ ਨੂੰ, ਤੇਰੇ ਉਸ ਪਰਮ ਤੱਤ ਨੂੰ ਜਿਸ ਦੀ ਛੋਹ ਖੇੜੇ ਦੇ ਘਰ ਗਿਆ ਮਿਲਦੀ ਹੈ। ਇੱਕੇ ਜਿਸ ਦੇ ਹਜ਼ੂਰ ਮਨ ਹਾਜ਼ਰ ਕੀਤਿਆਂ ਉਸ ਦੀ ਛੋਹ ਮਿਲਦੀ ਹੈ, ਅਤੇ ਛੋਹ ਖੇੜਾ ਲਾ ਦਿੰਦੀ ਹੈ। ਲੈ ਹੁਣ ਮਿਹਰ ਕਰ, ਜੋ ਤੇਰਾ ਲਾਇਆ ਬੂਟਾ ਰਾਤੀ ਲਹਿਰਾਂ ਲੈਂਦਾ ਰਹੇ। ਇਹ ਕਹਿ ਕੇ ਮਰਦਾਨਾ ਸਤ ਕਰਤਾਰ ਕਹਿ ਕੇ ਬਹਿ ਗਿਆ, ਟਿਕ ਕੇ ਨਾਮ ਨਾਲ ਜੁੜ ਕੇ। ਕੁਛ ਚਿਰ ਦੇ ਬਾਅਦ ਬੈਠੇ ਨੂੰ ਨੀਂਦ ਪੈ ਗਈ। ਨੀਂਦ ਵਿੱਚ ਸਰੀਰ ਆਪੇ ਨਿਸਲ ਹੋ ਗਿਆ, ਚਾਦਰ ਜਿਸ ਦੀ ਝੁੰਬ ਮਾਰੀ ਹੋਈ ਸੀ ਸਾਸ ਸਾਰੇ ਸਰੀਰ ਨੂੰ ਵਿਲਟ ਗਈ ਨੀਂਦ ਵਿੱਚ ਹੀ। ਜਦੋਂ ਤਿੰਨ ਪੈਰ ਰਾਤ ਬੀਤ ਗਈ ਤਾਂ ਤਾਂ ਅਭਿਆਸੀ ਮਰਦਾਨੇ ਦੀ ਜਾਗ ਖੁੱਲ ਗਈ। ਕੀ ਦੇਖਦਾ ਹੈ ਕਿ ਨਾਮ ਜਾਰੀ ਹੈ ਅਤੇ ਸੁਰਤ ਸੁਖੀ ਹੈ, ਥੋੜ੍ਹਾ ਥੋੜ੍ਹਾ ਪਾਲਾ ਜਾਪਦਾ ਹੈ ਪਰ ਬਹੁਤ ਨਹੀਂ। ਫਿਰ ਅੱਖਾਂ ਖੋਲ੍ਹ ਕੇ ਆਕਾਸ਼ ਵਨੇ ਤੱਕਿਓ ਸੂੰ, ਆਖਣ ਲੱਗਾ, ਉੱਠ ਮਣਾ, ਰਬਾਬ ਵਜਾ, ਕੀਰਤਨ ਕਰ, ਵੇਲਾ ਹੋ ਗਿਆ ਹੈ। ਜਾਂ ਉੱਠਿਆ ਤਾਂ ਕੀ ਦੇਖੇ ਕਿ ਲਾਗੇ ਹੀ ਧੂਣੀ ਲੱਗ ਰਹੀ ਹੈ, ਅੱਗ ਲੱਟ ਲੱਟ ਬਲ ਰਹੀ ਹੈ, ਕੁਛ ਲੱਕੜਾਂ ਅਜੇ ਹੋਰ ਪਾਸ ਪਈਆਂ ਹਨ। ਦੇਖ ਕੇ ਅਚਰਜ ਹੋ ਗਿਆ, ਫਿਰ ਤੱਕੇ ਤਾਂ ਗੁਰੂ ਜੀ ਦਾ ਆਸਣ ਪਿਆ ਹੈ, ਪਰ ਆਪ ਸੁੱਖ ਹੈਣ ਥੋੜ੍ਹੇ ਚਿਰ ਮਗਰੋਂ ਆਪ ਆ ਗਏ ਤਾਂ ਮਰਦਾਨੇ ਪੁੱਛਿਆ, ਪਾਤਸ਼ਾਹ ਇਹ ਅੱਗ ਕਿੱਥੋਂ ਆ ਗਈ? ਗੁਰੂ ਜੀ ਹੱਸ ਕੇ ਬੋਲੇ, ਜਿਸ ਦਾਤੇ ਦੇ ਨਾਲ ਲੱਗ ਕੇ ਟਿਕ ਗਿਆ ਸੈਂ ਉਸ ਦੀ ਨਜ਼ਰ ਹੈ, ਉਸ ਨੇ ਕਿਸੇ ਦੇ ਮਨ ਮਿਹਰ ਪਾ ਦਿੱਤੀ ਹੋਊ। ਮਰਦਾਨਾ, ਕਿਵੇਂ ਹੋਈ? ਗੁਰੂ ਜੀ ਮਰਦਾਨਿਆ, ਤੂੰ ਤਾਂ ਥੱਕਾ ਸੈਂ, ਥੋੜ੍ਹੇ ਚਿਰ ਵਿੱਚ ਹੀ ਸੌਂ ਗਿਆ ਸੈਂ, ਅਜੇ ਸਮੀ ਸਾਂਝੀ ਸੀ ਕਿ ਬਣ ਵਿੱਚੋਂ ਇੱਕ ਕੋਈ ਆਇਆ ਗੋਹਾ ਮਾਰ ਕੇ ਗੁਜ਼ਾਰਾ ਕਰਨ ਵਾਲਾ ਸ਼ਿਕਾਰੀ, ਅਜੇ ਸਾਵੀਂ। ਗੁਰੂ ਜੀ ਮਰਦਾਨਾ, ਕਿਵੇਂ ਹੋਈ? ਗੁਰੂ ਜੀ ਮਰਦਾਨਿਆ, ਤੂੰ ਤਾਂ ਥੱਕਾ ਸੈਂ, ਥੋੜ੍ਹੇ ਚਿਰ ਵਿੱਚ ਸੌਂ ਗਿਆ ਸੈਂ, ਅਜੇ ਸਵੀ ਸਾਂਝੀ ਸੀ ਕਿ ਬਣ ਵਿੱਚੋਂ ਇੱਕ ਕੋਈ ਆਇਆ ਗੋਹਾ ਮਾਰ ਕੇ ਗੁਜ਼ਾਰਾ ਕਰਨ ਵਾਲਾ ਸ਼ਿਕਾਰੀ, ਉਸ ਦੇ ਸਿਰ ਲੱਕੜਾਂ ਦੀ ਪੰਡ ਸੀ ਅਤੇ ਹੱਥ ਦੀਣੀ ਬਲਦੀ ਸੀ, ਉਸੇ ਸਾਨੂੰ ਡਿੱਠਾ ਅਤੇ ਲੱਕੜਾਂ ਦਾ ਭਾਰ ਭੁੰਜੇ ਧਰ ਕੇ ਪਾਸ ਆ ਬੈਠਾ ਅਤੇ ਡਾਢੇ ਪਿਆਰ ਨਾਲ ਆਖਣ ਲੱਗਾ, ਸਾਧੂ ਜੀ ਤੁਸੀਂ ਰਾਤ ਕਿਵੇਂ ਗੁਜ਼ਾਰਸੋ? ਧੂਣੀ ਨਹੀਂ ਹੈ ਤਾਂ ਅਸਾਂ ਆਖਿਆ ਬੀਤ ਜਾਏਗੀ, ਤਾਂ ਉਸ ਆਖਿਆ ਮੈਂ ਧੂਣੀ ਲਾ ਦਿਆਂ। ਅਸਾਂ ਆਖਿਆ ਤੂੰ ਟੱਬਰਦਾਰ ਹੈ, ਅੱਜ ਤੈਨੂੰ ਸ਼ਿਕਾਰ ਵੀ ਨਹੀਂ ਮਿਲਿਆ, ਇਹਨਾਂ ਲੱਕੜਾਂ ਨੂੰ ਵੇਚ ਕੇ ਹੀ ਤੂੰ ਅੰਨ ਪਾਣੀ ਲੈਣਾ ਹੋਊ। ਤਾਂ ਉਹ ਕਹਿਣ ਲੱਗਾ, ਅਸੀਂ ਲੋਕ ਨੀਵੇਂ ਹਾਂ, ਸਾਡਾ ਕਿੱਤਾ ਵੀ ਨੀਵਾਂ ਹੈ, ਪਰ ਹੇ ਸਾਧੂ ਜੀ ਮਹਾਰਾਜ, ਮੇਰੇ ਮਨ ਡਾਢਾ ਕੁਛ ਹੁੰਦਾ ਹੈ ਕਿ ਤੁਸੀਂ ਰਾਤ ਬਾਹਰੇ ਬੈਠੇ ਹੋ ਅਤੇ ਪਾਲਾ ਸਹੋ, ਮੇਰੇ ਘਰ ਬਾਲਣ ਹੈਗਾ ਹੈ ਅਤੇ ਦੋ ਚਾਰ ਦਿਨ ਜੋਗਾ ਗੁਜ਼ਾਰਾ ਵੀ ਹੈ, ਮਾਂ ਵਹੁਟੀ ਅਤੇ ਬੱਚੇ ਭੁੱਖੇ ਨਹੀਂ ਰਹਿਣ ਲੱਗੇ, ਅਰਜੋਈ ਮੰਨ ਲਵੋ। ਤਾਂ ਅਸਾਂ ਆਖਿਆ, ਜੇ ਤੇਰੇ ਅੰਦਰ ਭਾਉ ਹੋ ਆਇਆ ਹੈ ਤਾਂ ਚੰਗਾ। ਮਰਦਾਨਿਆ, ਭਾਉ ਦਾ ਅੰਦਰ ਫੇਰਾ ਪੈਣਾ ਉੱਚੇ ਜੀਵਨ ਦਾ ਜਨਮ ਹੁੰਦਾ ਹੈ। ਤਦ ਉਸ ਨੇ ਮਰਦਾਨਿਆ ਧੂਣੀ ਲਾ ਦਿੱਤੀ, ਬਾਕੀ ਲੱਕੜਾਂ ਕੋਲ ਧਰ ਦਿੱਤੀਆਂ ਅਤੇ ਆਪ ਦੂਜੀ ਦੀਣੀ ਬਾਲ ਕੇ ਕੁਛ ਦੀਣੀਆਂ ਇੱਥੇ ਧਰ ਗਿਆ ਅਤੇ ਬਾਕੀ ਦੀਣੀਆਂ ਨਾਲ ਲੈ ਕੇ ਟੁਰ ਗਿਆ। ਮਰਦਾਨਾ, ਪਾਤਸ਼ਾਹ ਐਡੇ ਸਿੱਧ ਪੱਧਰੇ ਮਨਾਂ ਵਿੱਚ ਵੀ ਤੇਰੀ ਕਰਾਮਾਤ ਪੁੜ ਜਾਂਦੀ ਹੈ, ਉਹਨਾਂ ਦੇ ਮਨ ਵੀ ਮੇਰ ਪੈ ਜਾਂਦੀ ਹੈ। ਸੁਹਾਣ ਤੇਰੇ ਅਡੋਲ ਦਿਲ ਨੂੰ, ਸੁਹਾਣ ਤੇਰੇ ਸਾਈਂ ਪਿਆਰ ਨੂੰ, ਸੁਹਾਣ ਤੇਰੇ ਸਾਈਂ ਨੂੰ ਅਤੇ ਤੇਰੀਆਂ ਕਰਨੀਆਂ ਨੂੰ। ਪਾਤਸ਼ਾਹ, ਉਸ ਭਾਉ ਵਾਲੇ ਬੰਦੇ ਅਤੇ ਤਰੁੱਠੇ ਹੋ ਸੋ, ਤੁਸੀਂ ਤਾਂ ਬੜੇ ਕੂਲੇ ਦਿਲ ਵਾਲੇ ਹੋ। ਹਾਏ ਮੇਰੀ ਨੀਂਦ, ਮੈਂ ਕਿਉਂ ਸੌਂ ਗਿਆ? ਮੈਂ ਵੇਖਦਾ ਸਿੱਧੇ ਸਾਦੇ ਮਨ ਦਾ ਭਾਉ, ਉਸ ਦਾ ਆਪਾ ਵਾਰਦਾਨ, ਆਪ ਦਾ ਉਸ ਨੂੰ ਕਬੂਲਣਾ ਅਤੇ ਮੇਰਾ ਨਾਲ ਤਾਰਨਾ। ਗੁਰੂ ਜੀ ਮਰਦਾਨਿਆ, ਤੂੰ ਬਹੁਤ ਥੱਕਾ ਸੈਂ, ਚੰਗਾ ਹੋਇਆ ਸੈਂ ਸੌਂ ਗਿਆ। ਮਰਦਾਨਾ ਪਾਤਸ਼ਾਹ, ਇਹ ਦੱਸੋ ਉਸ 'ਤੇ ਮਿਹਰ ਹੋਈ ਕਿ ਨਾ? ਤੁਸੀਂ ਤਾਂ ਡਾਢੇ ਤਰੁੱਠਣ ਹਾਰ ਹੋ। ਗੁਰੂ ਜੀ ਮਰਦਾਨਿਆ, ਉਸ ਦਾ ਭਾਉ ਥਾਂ ਪਿਆ ਹੈ, ਹੁਣ ਉਹ ਲੱਗੇਗਾ ਸਾਈਂ ਵੱਲ, ਭਜਨ ਕਰੇਗਾ, ਕਿਸੇ ਜਨਮ ਬੜਾ ਮਹਾਂਪੁਰਖ ਹੋ ਕੇ ਕਈਆਂ ਨੂੰ ਤਾਰੇਗਾ। ਮਰਦਾਨਾ, ਸੁਹਾਣ ਤੇਰੀ ਮਿਹਰ ਨੂੰ ਮੈਨੂੰ ਕੀ ਪਤਾ ਸੀ ਕਿ ਜੋ ਮੈਨੂੰ ਅੱਗ ਅਤੇ ਲੱਕੜਾਂ ਨਹੀਂ ਮਿਲੀਆਂ, ਇਸ ਨੇ ਕਾਰਨ ਬਣ ਜਾਣਾ ਹੈ ਕਿਸੇ ਦੇ ਮਨ ਭਾਉ ਉਪਜਣ ਅਤੇ ਉਸ ਦੇ ਤਰ ਜਾਣ ਦਾ, ਅਤੇ ਉਸ ਨੇ ਅੱਗੋਂ ਕਦੇ ਕਈਆਂ ਨੂੰ ਤਾਰਨਾ ਹੈ। ਪਾਤਸ਼ਾਹ, ਮੈਨੂੰ ਸਿਖਾ ਦੇ ਰਜਾ ਦਾ ਸਬਕ, ਤਾਰ ਦੇ ਆਪਣੇ ਢਾਡੀ ਨੂੰ ਇਸ ਗੁਰਮੁਖ ਵਾਂਗੂ। ਗੁਰੂ ਜੀ ਮਰਦਾਨਿਆ, ਕਹੋ ਧੰਨ ਕਰਤਾਰ ਅਤੇ ਹੁਣ ਲਾ ਦੇ ਕੀਰਤਨ ਦਾ ਰੰਗ। ਜੋਗੀਆਂ ਨੂੰ ਰਾਤ ਹੀ ਪਤਾ ਲੱਗ ਗਿਆ ਸੀ ਕਿ ਪਿੱਪਲ ਹੇਠ ਧੂਣੀ ਲੱਗ ਗਈ ਹੈ। ਚਾਹੋ ਅਸਾਂ ਅੱਗ ਨਹੀਂ ਸੀ ਦਿੱਤੀ, ਹੁਣ ਰੋਜ਼ ਦੇ ਕੀਰਤਨ ਨੇ ਦੱਸ ਦਿੱਤਾ ਕਿ ਕੋਈ ਅਲਾਹੀ ਸੰਗੀਤ ਇੱਥੇ ਹੁੰਦਾ ਜਾ ਰਹਿੰਦਾ ਹੈ। ਅਤੇ ਇਹ ਵੀ ਦਿਸਣ ਲੱਗ ਪਿਆ ਕਿ ਸੁੱਕੇ ਪਿੱਪਲ ਨੂੰ ਕਰੂੰਬਲੀਆਂ ਫੁੱਟ ਪਈਆਂ ਹਨ ਅਤੇ ਸਾਵਾਂ ਹੋ ਰਿਹਾ ਹੈ। ਤਦ ਜੋਗੀ ਹੈਰਾਨ ਹੋਏ, ਪਹਿਲਾਂ ਤਾਂ ਖੁਣਸੇ ਸਨ ਕਿ ਇਹ ਕੌਣ ਸਾਧ ਆ ਗਿਆ ਹੈ ਜੋ ਕੰਨ ਪਾਟਾ ਨਹੀਂ ਅਤੇ ਜਾਪਦਾ ਹੈ ਸਾਧੂ। ਸੋ ਧੂਣੀ ਨਾ ਲੱਗਣ ਦੇ ਕੇ ਅਸੀਂ ਸਮਝਦੇ ਸਾਂ ਕਿ ਭਜਾ ਦਿਆਂਗੇ, ਸਗੋਂ ਇੱਕ ਥਾਵੇਂ ਤਾਂ ਲਿਖਿਆ ਹੈ ਕਿ ਜੋਗੀ ਧੂਣੀ ਖੋਹ ਕੇ ਲੈ ਗਏ ਸਨ, ਪਰ ਹੁਣ ਜਦ ਪਿੱਪਲ ਹਰਾ ਹੁੰਦਾ ਤੱਕਿਆ ਤਾਂ ਘਬਰਾਏ ਕਿ ਇਹ ਤਾਂ ਕੋਈ ਕਲਾਵਾਨ ਪੁਰਸ਼ ਹੈ ਜਿਸ ਦੇ ਬੈਠਣ ਨਾਲ ਸੁੱਕਾ ਬੂਟਾ ਹਰਿਆ ਹੋਇਆ ਹੈ। ਹੈਰਾਨ ਸਨ, ਇਹ ਜੋਗੀ ਨਹੀਂ ਹੈ, ਫਿਰ ਕਰਾਮਾਤੀ ਹੈ, ਇਸ ਨੂੰ ਕਿਵੇਂ ਆਪਣੇ ਮਾਰਗ ਵਿੱਚ ਲੈ ਆਈਏ ਜੋ ਇਸ ਦੇ ਕੀਤੇ ਤਪ ਦਾ ਸਾਨੂੰ ਲਾਭ ਪੁੱਜੇ। ਇਹ ਵਿਚਾਰ ਕੇ ਗੁਰੂ ਜੀ ਪਾਸ ਆ ਬੈਠੇ ਅਤੇ ਪਹਿਲੀ ਗੱਲ ਇਹ ਛੇੜੀ ਉਹਨੇ ਕਿ ਹੇ ਬਾਲਕੇ, ਤੂੰ ਕਿਸ ਦਾ ਚੇਲਾ ਹੈ, ਦੀਖਿਆ ਕਿਸ ਤੋਂ ਲਈ ਹੈ, ਕਿਸ ਸਰਾਫ ਦੇ ਕੰਢੇ ਚੜਿਆ ਹੈ, ਕਿਸ ਕਸਵੱਟੀ ਪੂਰਾ ਉਤਰਿਆ ਹੈ। ਤਾਂ ਗੁਰੂ ਬਾਬੇ ਨੇ ਉੱਤਰ ਦਿੱਤਾ, ਮੇਰਾ ਮਨ ਹੀ ਤੋਲਣ ਲਈ ਤੱਕੜੀ ਹੈ, ਮੇਰਾ ਚਿੱਤ ਹੀ ਵੱਟਾ ਹੈ, ਵਾਹਿਗੁਰੂ ਦੀ ਸੇਵਾ ਸਰਾਫ ਹੈ, ਤੋਲਣ ਹਾਰ ਪਰਖਣ ਹਾਰ ਹਿਰਦੇ ਵਿੱਚ ਉਸ ਮਾਲਕ ਦਾ ਤੋਲਦਾ ਹਾਂ, ਇਸੇ ਅਭਿਆਸ ਵਿੱਚ ਚਿੱਤ ਰਹਿੰਦਾ ਹੈ, ਮੇਰਾ ਗੁਰੂ ਉਹ ਆਪ ਹੈ, ਕਿਉਂਕਿ ਮੈਂ ਭੁੱਲਣ ਹਾਰ ਕੰਡਾ ਵੱਟੇ ਅਤੇ ਤੱਕੜੀ ਉਸੇ ਨੂੰ ਸਿੰਜਾਤਾ ਹੈ। ਮਨ ਤਾਂ ਜੀਵ ਦਾ ਅੰਨਾ ਹੈ, ਰੱਖ ਇਸ ਦਾ ਨੀਵਾਂ ਹੈ, ਆਪਣੇ ਆਪ ਵਿੱਚ ਟਿਕਦਾ ਨਹੀਂ, ਪਰਦੇਸੀਆਂ ਵਾਂਗ ਭਟਕਦਾ ਹੈ ਸੰਕਲਪ ਵਿਕਲਪ ਵਿੱਚ। ਸੋ ਤੁਸੀਂ ਦੱਸੋ ਕੋਈ ਹੋਰ ਰਸਤਾ ਹੈ ਚਿੱਤ ਨੂੰ ਟਿਕਾਉਣ ਦਾ, ਸਿਵਾ ਇਸ ਦੇ ਕਿ ਉਸੇ ਵਿੱਚ ਸਦਾ ਲਿਵ ਲੱਗੀ ਰਹੇ। ਇਹੋ ਮਾਰਗ ਹੈ, ਇਹੋ ਰਸਤਾ ਹੈ। ਗੁਰੂ ਜੀ ਨੇ ਇਸ ਵਿੱਚ ਭਾਵ ਇਹ ਦੱਸਿਆ ਕਿ ਮੇਰਾ ਗੁਰੂ ਅਕਾਲ ਪੁਰਖ ਹੈ ਅਤੇ ਮੇਰਾ ਮਨ ਸਾਧਕ ਅਤੇ ਜਗਿਆਸੂ ਹੈ। ਇਸ ਪ੍ਰਸ਼ਨ ਉੱਤਰ ਨੂੰ ਗੁਰੂ ਜੀ ਨੇ ਆਪ ਸੂਹੀ ਮਹੱਲਾ ਪਹਿਲਾ ਘਰ ਸਤਵਾਂ ਵਿੱਚ ਇਉਂ ਵਰਣ ਕੀਤਾ ਹੈ। ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾ, ਕੌਣ ਗੁਰੂ ਕੈ ਪੈ ਦੀਖਿਆ ਲੇਵਾਂ, ਕੈ ਪੈ ਮੁੱਲ ਕਰਾਵਾਂ, ਮੇਰੇ ਲਾਲ ਜੀਓ ਤੇਰਾ ਅੰਤ ਨ ਜਾਣਾ, ਤੂੰ ਜਲ ਥਲ ਮਈਅਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ, ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ, ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ, ਅੰਦੁਲਾ ਨੀਚ ਜਾਤ ਪਰਦੇਸੀ ਖਿਣ ਆਵੇ ਤਿਲ ਜਾਵੇ, ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉਂ ਕਰ ਮੂੜਾ ਪਾਵੇ। ਤਦ ਸਿੱਧਾ ਆਖਿਆ, ਇਹ ਗੱਲ ਤਾਂ ਸਮਝੀ, ਇਹ ਤਾਂ ਤੂੰ ਪ੍ਰਾਪਤ ਹੋ ਚੁੱਕਿਆਂ ਦੀ ਅਵਸਥਾ ਆਖੀ ਹੈ, ਤੂੰ ਸਾਧਕੀ ਤੇ ਤਪੀ ਜਾਪਦਾ ਹੈ, ਪਰ ਤੂੰ ਅਜੇ ਖੁੱਲ੍ਹਾ ਜਾਪਦਾ ਹੈ, ਤੂੰ ਯੋਗ ਦਾ ਭੇਖ ਲੈ ਕੇ ਦੀਖਿਆ ਪਾਓ, ਯੋਗ ਸਭ ਤੋਂ ਉੱਤਮ ਮਾਰਗ ਹੈ, ਯੋਗੀ ਬਣ, ਦਰਸ਼ਨ ਲੈ, ਮੁੰਦਰਾ ਪਹਿਣ ਅਤੇ ਕਿਸੇ ਦਾ ਹੋ ਕੇ ਰਹੋ, ਐਵੇਂ ਰਹਿਣਾ ਠੀਕ ਨਹੀਂ ਹੈ। ਤਦੋਂ ਗੁਰੂ ਜੀ ਨੇ ਉੱਤਰ ਦਿੱਤਾ, ਚਿੰਨਾਂ ਦੇ ਧਾਰਨ ਨਾਲ ਯੋਗੀ ਨਹੀਂ ਬਣ ਸਕੀਦਾ, ਗੋਦੜੀ ਡੰਡਾ ਭਸਮ ਮੁੰਦਰਾ ਸਿਰ ਦਾ ਮੁੰਡਣ ਸਿੰਗੀ ਵਜਾਉਣੀ ਇਹਨਾਂ ਦੇ ਧਾਰਨ ਕਰਨ ਨਾਲ ਯੋਗ ਨਹੀਂ ਹੈ, ਯੋਗ ਗੱਲਾਂ ਨਾਲ ਨਹੀਂ ਹੋ ਸਕਦਾ, ਫਿਰ ਮੜੀਆਂ ਅਤੇ ਮਸਾਣਾਂ ਵਿੱਚ ਜਾ ਬੈਠਣਾ ਯੋਗ ਪ੍ਰਾਪਤੀ ਨਹੀਂ ਹੈ, ਨਾ ਦੇਸ਼ਾਂ ਪ੍ਰਦੇਸਾਂ ਵਿੱਚ ਘੁੰਮਣਾ ਤੀਰਥੀ ਨਹਾਉਣਾ ਯੋਗ ਹੈ, ਨਾ ਸਰੀਰ ਅਕੜਾ ਕੇ ਅੱਖਾਂ ਮੀਟ ਕੇ ਜਾਂ ਕਿਸੇ ਸ਼ੈ ਤੇ ਨਜ਼ਰ ਜਮਾ ਕੇ ਬਹਿ ਰਹਿਣਾ ਦਾ ਨਾਮ ਯੋਗ ਹੈ, ਜਿਸ ਨੂੰ ਤਾੜੀ ਕਹਿੰਦੇ ਹੋ। ਯੋਗੀ ਕਹਿਣ ਲੱਗੇ, ਫਿਰ ਯੋਗ ਕਿਸ ਦਾ ਨਾਮ ਹੈ ਅਤੇ ਸਤਿਗੁਰੂ ਜੀ ਪਹਿਲਾਂ ਸਤਿਗੁਰ ਮਿਲੇ ਫਿਰ ਸ਼ੱਕ ਸ਼ੁਬੇ ਦੂਰ ਹੋਣ ਮਨ ਧਾਵਦੇ ਨੂੰ ਬੰਨ ਬੰਨ ਰੱਖੀਏ ਅਤੇ ਮਨ ਦੇ ਵਿੱਚ ਹੀ ਮਨ ਨਾਲ ਪਰਚਾ ਪਾਈਏ ਕਿ ਮਨ ਨਾਮ ਜਪੇ ਅਰਥਾਤ ਨਾਮ ਜਪਦਿਆਂ ਜੇ ਮਨ ਭੱਜੇ ਤਾਂ ਮਨ ਹੀ ਹੋਵੇ ਰੋਕਣ ਵਾਲਾ ਜੇ ਮਨ ਟਿਕੇ ਤਾਂ ਮਨ ਹੀ ਹੋਵੇ ਪਤੀਜ ਕੇ ਸੁਖੀ ਹੋਣ ਵਾਲਾ ਫਿਰ ਅੰਮ੍ਰਿਤ ਚੋਂਦਾ ਹੈ